ਵਾਰ 39 ਪੌੜੀ 3 ਵਿੱਚ ਛੇਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮਹਿਮਾ ਵਡਿਆਈ ਫੁਰਮਾਨ ਕਰ ਰਹੇ ਨੇ। ਜਿਵੇਂ ਪਹਿਲੀ ਪੌੜੀ ਵਿੱਚ ਇਸ ਤੋਂ ਪਿੱਛੇ ਜਿਹੜੀ ਵਿਚਾਰ ਆਪਾਂ ਕੀਤੀ ਹੈ ਉਹਦੇ ਵਿੱਚ 5 ਗੁਰੂ ਸਾਹਿਬਾਨਾਂ ਦਾ ਜ਼ਿਕਰ ਕੀਤਾ, ਹੁਣ 6ਵੇਂ ਦਾਤਾਰ ਸਤਿਗੁਰੂ ਪਾਤਸ਼ਾਹ ਦੀ ਮਹਿਮਾ ਫੁਰਮਾ ਰਹੇ ਨੇ। ਦਸਤਗੀਰ ਹੋਏ 5 ਪੀਰ ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ। 5 ਪਿਆਲੇ ਅਜਰ ਜਰ ਹੋਏ ਮਸਤਾਨ ਸੁਜਾਨ ਵਿਚੋਲਾ, ਤੁਰਿਆ ਚੜ ਜਿਣ ਪਰਮ ਤਤ ਸ਼ੇਵਰ ਤਾਰੇ ਕੋਲੋ ਕੋਲਾ। 6 ਦਰਸ਼ਨ 6 ਪੀੜੀਆਂ ਇਕਸ ਦਰਸ਼ਨ ਅੰਦਰ ਗੋਲਾ, ਜਤੀ ਸਤੀ ਸੰਤੋਖੀਆਂ ਸਿੱਧ ਨਾਥ ਅਵਤਾਰ ਵਿਰੋਲਾ। 11 ਰੁਦਰ ਸਮੁੰਦਰ ਵਿੱਚ ਮਰਜੀ ਵੇ ਤਿਸ ਰਤਨ ਅਮੋਲਾ, 12-16 ਮੇਲ ਕਰ 20-21 ਚੜਾਓ ਹਿੰਡੋਲਾ। ਅੰਤਰ ਜਾਮੀ ਬਾਲਾ ਭੋਲਾ, ਅੰਤਰ ਜਾਮੀ ਬਾਲਾ ਭੋਲਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਲਾ ਭੋਲਾ ਕਹਿੰਦੇ, ਬੜਾ ਬਾਲਾ ਭੋਲਾ ਭਾਵ ਭੋਲੇ ਰੂਪ ਵਿੱਚ ਰਹਿੰਦੇ ਨੇ। ਹਰ ਤਰ੍ਹਾਂ ਦੀ ਸ਼ਕਤੀ, 4 ਯੁੱਧ ਵੀ ਜੀਵਨ ਵਿੱਚ ਲੜੇ ਪਰ ਫਿਰ ਵੀ ਆਪਣਾ ਆਪ ਬਾਲਾ ਭੋਲਾ ਦਾ ਮਤਲਬ ਆ ਵੀ ਆਪਣਾ ਆਪ ਜਣਾਉਂਦੇ ਨਹੀਂ, ਆਪਣਾ ਆਪ ਲਿਖਾਉਂਦੇ ਨਹੀਂ, ਆਪਣਾ ਆਪਾ ਪ੍ਰਗਟ ਕਰਦੇ ਨਹੀਂ ਵੀ ਮੈਂ ਬੜਾ ਮਹਾਨ ਹਾਂ, ਪਰ ਹੈ ਪਰਮੇਸ਼ਰ ਸਰੂਪ ਨਿਰੰਕਾਰ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਬਚਨ ਵਰਤੇ, ਦਸਤਗੀਰ ਹੋਏ 5 ਪੀਰ ਹਰ ਗੁਰ ਹਰ ਗੋਬਿੰਦ ਅਤੋਲਾ। ਕਹਿਣ ਲੱਗੇ 5 ਪੀਰ ਭਾਵ 5 ਗੁਰੂ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ, ਧੰਨ ਗੁਰੂ ਅਮਰਦਾਸ ਦਾਤਾ ਜੀ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਦਸਤਗੀਰ ਹੋਏ 5 ਪੀਰ, 5 ਪੀਰ ਭਾਵ ਪਹਿਲੇ 5 ਗੁਰੂ ਹੱਥ ਫੜਨ ਵਾਲੇ, ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਵੇਂ ਹੱਥ ਪਕੜਿਆ ਹੈ, ਉਹ ਹਰੀ ਸਰੂਪ ਹੋਏ ਹਨ, ਨਿਰੰਕਾਰ ਪਰਮੇਸ਼ਰ ਦਾ ਸਰੂਪ ਹੋਏ ਨੇ 5। ਹੁਣ ਕਹਿੰਦੇ 6ਵੇਂ ਦੀ ਵਾਰੀ ਆਈ, ਹਰ ਗੁਰ ਹਰ ਗੋਬਿੰਦ ਅਤੋਲਾ। ਉਹ ਜੇ ਪਹਿਲੇ 5 ਹਰੀ ਸਰੂਪ ਪਰਮਾਤਮਾ ਸਰੂਪ ਨੇ, ਹੁਣ ਗੁਰੂ ਹਰਗੋਬਿੰਦ ਉਹ ਹਰੀ ਸਰੂਪ ਹੈ, ਅਤੋਲ ਹੈ ਉਸ ਦੀ ਵਡਿਆਈ, ਜਿਸ ਦੀ ਮਹਿਮਾ ਨੂੰ ਤੋਲਿਆ ਨਹੀਂ ਜਾ ਸਕਦਾ, ਵਡਿਆਇਆ ਨਹੀਂ ਜਾ ਸਕਦਾ, ਪੂਰਨ ਤੌਰ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਗਤ ਧਰਤੀ ਵਿੱਚ ਪ੍ਰਗਟ ਹੋਏ, ਧਰਤੀ 'ਤੇ ਦੁਨੀਆਂ ਨੂੰ ਤਾਰਨ ਵਾਸਤੇ ਸਤਿਗੁਰੂ ਦੇ ਰੂਪ ਵਿੱਚ। ਕੈਸੇ ਹਨ ਗੁਰੂ ਹਰਗੋਬਿੰਦ ਸਾਹਿਬ? ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ। ਉਹ ਦੀਨ ਦਾ ਵੀ ਪਾਤਸ਼ਾਹ ਹੈ ਅਤੇ ਦੁਨੀਆਂ ਦਾ ਵੀ ਪਾਤਸ਼ਾਹ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਦੀਨ ਦੁਨੀ ਦਾ ਪਾਤਸ਼ਾਹ, ਦੀਨ ਦਾ ਅਰਥ ਹੁੰਦਾ ਧਰਮ, ਦੁਨੀ ਦਾ ਅਰਥ ਹੈ ਸੰਸਾਰ ਜਗਤ। ਕਹਿਣ ਲੱਗੇ ਉਹ ਦੀਨ ਦੁਨੀ ਦਾ ਦੋਵਾਂ ਦਾ ਹੀ ਪਾਤਸ਼ਾਹ ਹੈ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ ਉਹ ਧਰਮ ਦੀ ਦੁਨੀਆਂ ਵਿੱਚ, ਅਤੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਹ ਜਗਤ ਸੰਸਾਰ ਦੇ ਵਿੱਚ। ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ ਅਤੇ ਅਡੋਲ ਹੈ, ਕੋਈ ਵਿਸ਼ੇ ਵਕਾਰ ਪਾਪ ਅਤੇ ਦੁਨੀਆਂ ਦੇ ਜ਼ਾਲਮ ਲੋਕ ਵੀ ਜਿਹੜੇ ਮੌਕੇ ਦੇ ਹਾਕਮ ਅਤੇ ਬੜੇ ਬੜੇ ਵੱਡੇ ਸੂਰਬੀਰ ਗੁਰੂ ਹਰਗੋਬਿੰਦ ਸਾਹਿਬ 'ਤੇ ਜਿਹੜੇ ਚੜ੍ਹਾਈ ਕਰਕੇ ਵੀ ਆਉਂਦੇ ਰਹੇ, ਉਹਨਾਂ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਅਡੋਲ ਨੇ, ਅਹਿੱਲ ਨੇ, ਅਚਲ ਹਨ, ਭਾਵ ਕਿਸੇ ਦੇ ਸਾਹਮਣੇ ਹਿੱਲਦੇ ਨਹੀਂ। ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਪਰਬਤ ਦੀ ਤਰ੍ਹਾਂ ਅਹਿੱਲ ਅਤੇ ਅਡੋਲ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕੋਈ ਵੀ ਉਹਨਾਂ ਨੂੰ ਆਪਣੇ ਮਕਸਦ ਤੋਂ, ਗੁਰਮਤ ਤੋਂ, ਧਰਮ ਦੇ ਪ੍ਰਚਾਰ ਪ੍ਰਸਾਰ ਤੋਂ ਡੁਲਾ ਨਹੀਂ ਸਕਦਾ, ਹਿਲਾ ਨਹੀਂ ਸਕਦਾ। ਜਿੰਨੇ ਮਰਜ਼ੀ ਜੰਗ ਯੁੱਧ ਹੋਏ, ਚੜ੍ਹਦੀ ਕਲਾ ਤੇ ਆਨੰਦ ਵਿੱਚ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਪੰਜ ਪਿਆਲੇ ਅਜਰ ਜਰ ਹੋਏ ਮਸਤਾਨ ਸੁਜਾਣ ਵਿਚੋਲਾ। ਪੰਜ ਪਿਆਲੇ ਪੀਤੇ ਫਿਰ ਜਿਹੜੇ ਅਜਰ ਨੇ, ਜੇ ਕੋਈ ਪੀ ਲਏ ਤਾਂ ਜਰੇ ਨਹੀਂ ਜਾ ਸਕਦੇ ਜਦੋਂ ਸ਼ਕਤੀ ਆਉਂਦੀ ਅੰਦਰ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਸ਼ੁਭ ਗੁਣਾਂ ਦੇ ਪੰਜ ਪਿਆਲੇ ਪੀਤੇ, ਸੱਤ ਸੰਤੋਖ ਦਇਆ ਧਰਮ ਤੇ ਧੀਰਜ ਦੇ ਪੰਜ ਪਿਆਲੇ ਪੀਤੇ, ਫਿਰ ਅਜਰ ਸ਼ਕਤੀ ਨੂੰ ਜਰ ਕੇ ਰੱਖਿਆ। ਗੁਰੂ ਨਾਨਕ ਦੇਵ ਸਾਹਿਬ ਦੀ ਗੁਰਤਾ ਗੱਦੀ ਦੇ ਛੇਵੇਂ ਪਾਤਸ਼ਾਹ ਬਣੇ। ਹੋਏ ਮਸਤਾਨ ਸਜਾਣ ਵਿਚੋਲਾ, ਮਸਤ ਹੋ ਕੇ ਐ ਨਾਮ ਬਾਣੀ ਭਜਨ ਬੰਦਗੀ ਗੁਰਮਤ ਦੇ ਪ੍ਰਚਾਰ ਪ੍ਰਸਾਰ ਵਿੱਚ ਮਸਤ ਹੋ ਕੇ ਬਹੁਤ ਸਿਆਣੇ ਵਾਹਿਗੁਰੂ ਜੀ ਨਾਲ ਮਿਲਾਉਣ ਵਾਲੇ ਵਿਚੋਲੇ ਬਣ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਨਿਰੰਕਾਰ ਵਾਹਿਗੁਰੂ ਨਾਲ ਮਿਲਣ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ, ਰੱਬ ਦੇ ਵਿਚੋਲੇ ਬਣ ਜਾਂਦੇ ਨੇ। ਆ ਸੰਸਾਰੀ ਜਗਿਆਸੂਆਂ ਦੀ ਬਾਂਹ ਫੜ ਕੇ ਇਹਨਾਂ ਨੂੰ ਸੁਰਤ ਬਿਰਤੀ ਕਰਕੇ ਪਰਮਾਤਮਾ ਨਾਲ ਮਿਲਾ ਦਿੰਦੇ ਹਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੁਰਿਆ ਚੜ ਜਿਣ ਪਰਮ ਤਤ ਸ਼ੇਵਰ ਤਾਰੇ ਕੋਲੋ ਕੋਲਾ। ਕਹਿਣ ਲੱਗੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਮਾਇਆ ਦੇ ਤਿੰਨਾਂ ਗੁਣਾਂ ਨੂੰ ਜਿੱਤ ਕੇ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਚੌਥੀ ਅਵਸਥਾ ਹੈ, ਤੁਰੀ ਅਵਸਥਾ ਹੈ ਜਿਹੜੀ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਕਹਿਣ ਲੱਗੇ ਤੁਰਿਆ ਚੜ ਜਿਣ ਪਰਮ ਤਤ, ਸਾਰੇ ਦੇ ਸਾਰੇ ਤੱਤਾਂ ਨੂੰ ਸੰਸਾਰਦਿਆਂ ਨੂੰ ਜਿੱਤ ਕੇ ਪਰਮ ਤਤ ਪਰਮੇਸ਼ਰ ਦੇ ਵਿੱਚ ਸਮਾ ਗਏ, ਲੀਨ ਹੋਏ ਆ, ਔਰ ਤੁਰਿਆ ਪਦ ਉਹਨਾਂ ਨੇ ਪ੍ਰਾਪਤ ਕੀਤਾ। ਕਹਿਣ ਲੱਗੇ ਤੁਰੀ ਅਵਸਥਾ, ਆਤਮਿਕ ਜੀਵਨ ਦੀ ਉਹ ਚੌਥੀ ਅਵਸਥਾ ਦੇ ਉੱਤੇ ਚੜ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਪਰਮ ਤਤ ਨੂੰ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਤੇ ਪਰਮੇਸ਼ਰ ਸਰੂਪ ਹੀ ਹੋ ਗਏ। ਛੇ ਵਰਤਾਰੇ ਕੋਲੋ ਕੋਲਾ, ਭਾਵ ਛੇ ਵਰਤਾਰੇ, ਛੇ ਮਤ ਨੇ ਜਿਹੜੇ, ਛੇ ਸ਼ਾਸਤਰਾਂ ਦੇ ਗਿਆਤਾ ਆਦਿਕ ਲੋਕ ਜਿਹੜੇ ਆ, ਕਹਿੰਦੇ ਉਹ ਆਸ ਪਾਸ ਦੇਖਦੇ ਹੀ ਰਹਿ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਤੋਂ ਸ਼੍ਰੋਮਣੀ ਹੋ ਨਿਬੜੇ ਸੰਸਾਰ ਜਗਤ ਵਿੱਚ। ਛੇ ਦਰਸ਼ਨ ਛੇ ਪੀੜੀਆਂ, ਇਕਸ ਦਰਸ਼ਨ ਅੰਦਰ ਗੋਲਾ। ਛੇ ਦਰਸ਼ਨਾਂ ਦੀਆਂ ਛੇ ਹੀ ਸੰਪਰਦਾਵਾਂ ਦੇ ਲੋਕ ਇੱਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਸ਼ਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਲਾਮ ਹੋ ਗਏ। ਭਾਵ ਛੇ ਦਰਸ਼ਨ ਛੇ ਪੀੜੀਆਂ ਦਾ ਮਤਲਬ ਵਾ, ਛੇ ਦਰਸ਼ਨ ਜਿਹੜੇ ਛੇ ਸ਼ਾਸਤਰ ਨੇ ਹਿੰਦੂ ਮਤ ਦੇ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਛੇ ਦਰਸ਼ਨ ਨੇ। ਭਾਵ ਦਰਸ਼ਨ ਤੋਂ ਇਹਨਾਂ ਨੂੰ ਛੇ ਸ਼ਾਸਤਰ ਵੀ ਕਹਿੰਦੇ। ਦਾਸ ਥੋੜਾ ਜਿਹਾ ਵਿਸਥਾਰ ਵਿੱਚ ਬੇਨਤੀ ਕਰਦੇ, ਛੇ ਸ਼ਾਸਤਰ, ਛੇ ਦਰਸ਼ਨ, ਅਤੇ ਜੇ ਲਫ਼ਜ਼ ਵਰਤੋਂ ਖੱਟ ਦਰਸ਼ਨ, ਖੱਟ ਸ਼ਾਸਤਰ, ਉਹਦਾ ਵੀ ਅਰਥ ਇਹੋ ਹੀ ਹੈ। ਇਹ ਚਾਰੇ ਬਚਨ ਇੱਕੋ ਹੀ ਹਨ, ਛੇ ਸ਼ਾਸਤਰ, ਛੇ ਦਰਸ਼ਨ, ਜਾਂ ਖੱਟ ਦਰਸ਼ਨ ਤੇ ਖੱਟ ਸ਼ਾਸਤਰ। ਖੱਟ ਸ਼ਬਦ ਜਿਹੜਾ ਹੈ ਇਹ ਛੇ ਦੀ ਗਿਣਤੀ ਵਾਸਤੇ ਆਉਂਦਾ ਹੈ। ਭਾਰਤ ਦੇਸ਼ ਦੇ ਵਿੱਚ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਗ੍ਰੰਥ ਲਿਖੇ। ਹਿੰਦੂ ਮਤ ਦੇ ਵਿੱਚ ਇਹਨਾਂ ਨੂੰ ਛੇ ਸ਼ਾਸਤਰ ਕਹਿੰਦੇ ਆ। ਕਹਿੰਦੇ ਜਿਹੜੇ ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਵਿਚਾਰਨ ਵਾਲੇ ਵੀ ਲੋਕ ਸੀ ਨਾ, ਉਹ ਵੀ ਲੋਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਲਾਮ ਹੋ ਕੇ ਸਤਿਗੁਰੂ ਦੀ ਮਹਿਮਾ, ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਤੱਕ ਕੇ ਦਾਸ ਬੇਨਤੀ ਕਰਦੇ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਆਪਾਂ ਰਾਤ ਨੂੰ ਸੌਣ ਲੱਗੇ ਹਾਂ, ਮਰਿਆਦਾ ਅਨੁਸਾਰ ਜਿਹੜੀ ਬਾਣੀ ਹੈ ਸੋਹਿਲਾ ਸਾਹਿਬ ਦੀ ਬਾਣੀ, ਜਿਸ ਨੂੰ ਆਪਾਂ ਕੀਰਤਨ ਸੋਹਿਲਾ ਵੀ ਆਖਦੇ ਹਾਂ, ਉਹਦੇ ਵਿੱਚ ਪਾਤਸ਼ਾਹ ਕਹਿੰਦੇ ਛੇ ਘਰ, ਭਾਵ ਛੇ ਸ਼ਾਸਤਰ, ਛੇ ਗੁਰ, ਉਹਨਾਂ ਨੂੰ ਲਿਖਣ ਵਾਲੇ ਵੀ ਛੇ ਹੀ ਬੰਦੇ ਆ। ਇੱਕ ਇੱਕ ਸ਼ਾਸਤਰ ਇੱਕ ਇੱਕ ਵਿਦਵਾਨ ਨੇ ਲਿਖਿਆ, ਛੇ ਉਪਦੇਸ਼ ਤੇ ਉਹਨਾਂ ਦੇ ਵੱਖ ਵੱਖ ਹੀ ਛੇ ਉਪਦੇਸ਼ ਹੈ। ਗੁਰ ਗੁਰ ਏਕੋ ਵੇਸ ਅਨੇਕ, ਗੁਰੂ ਇੱਕ ਹੀ ਆ ਪਰ ਵੇਸ ਵੱਖਰੇ ਵੱਖਰੇ, ਉਹਨਾਂ ਦੇ ਲਿਬਾਸ ਵੱਖਰੇ ਵੱਖਰੇ ਹੋ ਸਕਦੇ ਆ। ਕਿਹੜੇ ਨੇ ਛੇ ਸ਼ਾਸਤਰ ਤੇ ਕਿੰਨਾ ਕਿੰਨਾ ਨੇ ਉਹ ਲਿਖੇ ਆ। ਸਤ ਸੰਗਤ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰ ਦੇਣਾ, ਭਾਵੇਂ ਸਨਾਤਨੀ ਮਤ ਦੇ ਆ, ਹਿੰਦੂ ਮਤ ਦੇ ਨੇ ਇਹ ਗ੍ਰੰਥ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ ਤੇ ਛੇ ਦਰਸ਼ਨ, ਖੱਟ ਦਰਸ਼ਨ, ਭਾਵ ਛੇ ਸ਼ਾਸਤਰ ਸ਼ਬਦ ਵੀ ਆਇਆ। ਭਾਈ ਗੁਰਦਾਸ ਜੀ ਨੇ ਬਹੁਤ ਥਾਵਾਂ ਤੇ ਬਚਨ ਵਰਤੇ ਨੇ। ਉਹ ਛੇ ਸ਼ਾਸਤਰ ਇਹ ਹਨ, ਇੱਕ ਹੈ ਸ਼ਾਸਤਰ ਦਾ ਨਾਂ ਹੈ ਵਿਸ਼ੇਸ਼ਕ, ਇਸ ਦਾ ਜਿਹੜਾ ਲੇਖਕ ਹੈ ਉਸ ਨੂੰ ਕਹਿੰਦੇ ਨੇ ਕਣਾਦ ਮੁਨੀ, ਉਸ ਨੇ ਇਹ ਸ਼ਾਸਤਰ ਲਿਖਿਆ ਹੈ। ਦੂਸਰਾ ਹੈ ਨਿਆਏ, ਇਸ ਦਾ ਲੇਖਕ ਹੈ ਗੌਤਮ ਰਿਸ਼ੀ। ਤੀਸਰਾ ਹੈ ਸਾਂਖ, ਇਸ ਨੂੰ ਲਿਖਣ ਵਾਲਾ ਜਿਹੜਾ ਵਿਦਵਾਨ ਹੈ ਉਸ ਦਾ ਨਾਂ ਹੈ ਕਪਲ ਮੁਨੀ। ਚੌਥਾ ਸ਼ਾਸਤਰ ਹੈ ਪਤੰਜਲ, ਇਹਨੂੰ ਯੋਗ ਦਰਸ਼ਨ ਵੀ ਆਖਦੇ ਹਨ, ਤੇ ਇਸ ਦਾ ਲਿਖਣ ਵਾਲਾ ਹੈ ਪਤੰਜਲੀ ਰਿਸ਼ੀ। ਪੰਜਵਾਂ ਸ਼ਾਸਤਰ ਹੈ ਮੀਮਾਂਸਾ, ਇਹਨੂੰ ਲਿਖਣ ਵਾਲੇ ਵਿਦਵਾਨ ਦਾ ਨਾਂ ਹੈ ਜੈਮਨੀ ਰਿਸ਼ੀ, ਤੇ ਛੇਵਾਂ ਹੈ ਵੇਦਾਂਤ, ਇਸ ਨੂੰ ਲਿਖਣ ਵਾਲਾ ਹੈ ਆਚਾਰੀਆ ਵੇਦ ਵਿਆਸ। ਭਾਵ ਇਹ ਵੱਖ ਵੱਖ ਛੇ ਸ਼ਾਸਤਰ ਨੇ ਤੇ ਛੇਆਂ ਹੀ ਵਿਦਵਾਨਾਂ ਨੇ ਇਹ ਇੱਕ ਇੱਕ ਲਿਖਿਆ ਆ, ਤੇ ਵੱਖਰੇ ਵੱਖਰੇ ਛੇ ਹੀ ਇਹਨਾਂ ਦੇ ਉਪਦੇਸ਼ ਹਨ, ਸਿੱਖਿਆ ਹੈ ਇਹਨਾਂ ਦੀਆਂ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਕਰਦੇ ਹੈ ਤੇ ਕਹਿੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਇਹ ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਮੰਨਣ ਵਾਲੇ ਤੇ ਵਿਚਾਰਨ ਤੇ ਗਾਉਣ ਤੇ ਲਿਖਣ ਵਾਲੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਲਾਮ ਹੋ ਗਏ। ਕਿਤਨੇ ਮਹਾਨ ਸਤਿਗੁਰੂ ਨੇ। ਇੱਕ ਪੌੜੀ ਪਿੱਛੇ ਵੀ ਲੰਘ ਕੇ ਗਈ ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਦੀ ਉਪਮਾ 'ਚ ਜਿਹੜੀ ਉਚਾਰੀ ਸੀ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ, ਬਡ ਜੋਧਾ ਬਹੁ ਪਰੇ ਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ। ਕਹਿਣ ਲੱਗੇ ਇਹ ਸੋਢੀਆਂ ਦੀ ਪੀੜੀ ਲਗਾਤਾਰ ਹੁਣ ਅੱਗੇ ਤੋਂ ਅੱਗੇ ਚੱਲ ਰਹੀ ਹੈ। ਪੰਜ ਪਿਆਲੇ ਪੀਤੇ, ਜਿਵੇਂ ਇੱਥੇ ਵੀ ਬਚਨ ਆਇਆ, ਸਤ ਸੰਤੋਖ ਦਇਆ ਧਰਮ ਧੀਰਜ ਦੇ, ਪੰਜ ਪੀਰ ਉਹਨਾਂ ਤੋਂ ਪਹਿਲਾਂ ਹੋਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ। ਤੇ ਸਤਿਗੁਰੂ ਦੀ ਵਡਿਆਈ ਚ ਆਖਿਆ ਦਲ ਭੰਜਨ ਗੁਰ ਸੂਰਮਾ ਬਡ ਜੋਧਾ ਬਹੁ ਪਾਰੇ ਉਪਕਾਰੀ। ਪੁੱਛਣ ਸਿੱਖ ਅਰਦਾਸ ਕਰ, ਕਿਸ ਨੂੰ ਪੁੱਛਣ? ਛੇਵੇਂ ਪਾਤਸ਼ਾਹ ਜੀ ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ, ਅਸੀਂ ਛੇ ਮਹਿਲਾਂ ਤੱਕ, ਭਾਵ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸਮੇਂ ਸਮੇਂ ਉੱਤੇ ਸਿੱਖਾਂ ਨੇ, ਛੇਵੇਂ ਪਾਤਸ਼ਾਹ ਹੋ ਤੁਸੀਂ ਤੇ ਹੁਣ ਤੁਹਾਡੇ ਦਰਸ਼ਨ ਦੀਦਾਰ ਹੋ ਰਹੇ ਆ, ਤੇ ਅਗਾਂਹ ਕਿਸ ਤਰ੍ਹਾਂ ਹੋਏਗਾ? ਹੁਣ ਤੁਹਾਡੇ ਤੋਂ ਬਾਅਦ ਅੱਗੇ ਕਿਵੇਂ ਇਹ ਗੱਦੀ ਚੱਲੇਗੀ? ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਛੇਵੇਂ ਪਾਤਸ਼ਾਹ ਤੱਕ ਦਰਸ਼ਨ ਦੀਦਾਰ ਹੋ ਗਏ, ਹੁਣ ਅੱਗੇ ਦਾ ਦੱਸੋ, ਤਾਂ ਉਹ ਅਗਮ ਅਗੋਚਰ ਸਤਿਗੁਰੂ, ਮਹਾਨ ਬੇਅੰਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੋਲੇ ਕਿ ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ। ਕਹਿਣ ਲੱਗੇ ਹੁਣ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਲਯੁਗ ਵਿੱਚ ਇਹ ਸੋਢੀਆਂ ਦੀ ਪੀੜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੀੜੀ, ਇਹ ਨਿਹਚਲ ਅਚਲ ਖਲਾਰ ਦਿੱਤੀ ਹੈ, ਤੇ ਆਉਣ ਵਾਲੇ ਸਮੇਂ 'ਚ ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਯੁਗ ਯੁਗ, ਯੁਗ ਸ਼ਬਦ ਜਿਹੜਾ ਹੈ ਸਤਿਗੁਰੂ ਨੇ ਤੇ ਯੁੱਗਾਂ ਤੱਕ ਹੀ ਰਹਿਣਾ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਜਿਹੜਾ ਗੁਰੂ ਆ ਉਹ ਯੁਗੋ ਯੁਗ ਅਟਾਲਿਆ, ਤੇ ਵਿਦਵਾਨਾਂ ਨੇ ਯੁਗ ਦਾ ਅਰਥ ਕੀਤਾ ਦੋ, ਭਾਵ ਯੁਗ ਯੁਗ, ਦੋ ਤੇ ਦੋ ਚਾਰ, ਭਾਵ ਯੁਗ ਦਾ ਅਰਥ ਹੈ ਦੋ, ਜਿਸ ਨੂੰ ਆਪਾਂ ਟੂ ਕਹਿੰਦੇ ਹਾਂ, ਗਿਣਤੀ ਦਾ ਦੋ। ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ਼ਾਰਾ ਕਰ ਦਿੱਤਾ ਹੁਣ ਸਾਡੇ ਤੋਂ ਬਾਅਦ ਯੁਗ ਯੁਗ, ਭਾਵ ਦੋ ਦੋ ਚਾਰ ਚਾਰ ਗੁਰੂ ਸਾਹਿਬਾਨ ਸਰੀਰਕ ਜਾਮੇ ਦੇ ਵਿੱਚ ਹੋਰ ਹੁਣ ਇਹ ਅਵਤਾਰ ਧਾਰਨਗੇ ਤੇ ਗੁਰਤਾ ਗੱਦੀ ਤੇ ਸਮੇਂ ਵਿਰਾਜਮਾਨ ਹੋਣਗੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਫਿਰ ਚਾਰ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਸਰੀਰਕ ਜਾਮੇ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਯੁੱਗੋ ਯੁੱਗ ਅਟਲ। ਉਹ ਸਮੇਂ ਸਮੇਂ ਤੇ ਜੋਤੀ ਜੋਤ ਸਮਾ ਜਾਂਦੇ ਰਹੇ, ਪਰ ਯੁੱਗੋ ਯੁੱਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦਸ਼ਮੇਸ਼ ਪਿਤਾ ਨੇ ਗੁਰਤਾ ਗੱਦੀ ਦੇ ਕੇ ਸਰੀਰਕ ਪ੍ਰਥਾ ਦੀ ਗੁਰਗੱਦੀ ਵਾਲੀ ਰਸਮ ਮੁਕਾ ਕੇ ਯੁੱਗਾਂ ਤੱਕ ਰਹਿਣ ਵਾਲੇ ਸਤਿਗੁਰੂ ਸ਼ਬਦ ਗੁਰਪੀਰਾ ਗੈਰ ਗੰਭੀਰਾ ਨਾਲ ਸਾਨੂੰ ਜੋੜ ਦਿੱਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਲਈ ਸਾਧ ਸੰਗਤ, ਬੜੇ ਬੜੇ ਵੇਦਾਂ ਸ਼ਾਸਤਰਾਂ ਆਦਿਕਾਂ ਨੂੰ ਮੰਨਣ ਵਾਲੇ ਲੋਕ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਲਾਮ ਹੋ ਗਏ, ਲਾਲੇ ਗੋਲੇ ਬਣ ਗਏ ਛੇਵੇਂ ਪਾਤਸ਼ਾਹ। ਜਤੀ ਸਤੀ ਸੰਤੋਖੀਆਂ ਸਿੱਧ ਨਾਥ ਅਵਤਾਰ ਵਿਰੋਲਾ। ਬੜੇ ਬੜੇ ਜਤੀ ਸਤੀ ਬੜੇ ਬੜੇ ਸੰਤੋਖ ਰੱਖਣ ਵਾਲੇ, ਬੜੇ ਬੜੇ ਸਿੱਧ ਨਾਥ ਜੋਗੀ ਤੇ ਅਵਤਾਰੀ ਪੁਰਸ਼ ਸਾਰੇ ਦੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਨੇ ਵਰੋਲ ਦਿੱਤੇ। ਵਰੋਲ ਦਿੱਤੇ ਦਾ ਮਤਲਬ ਸਾਰਿਆਂ ਦਾ ਜਿਹੜਾ ਤੱਤ ਸਾਰ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਗ੍ਰਹਿਣ ਕਰਕੇ ਉਹਨਾਂ ਕੋਲੋਂ ਖਿੱਚ ਕੇ ਤੇ ਸਾਧ ਸੰਗਤ ਬਾਕੀ ਜਿੰਨਾ ਫੋਗ ਸੀ ਨਾ ਵੇਸਟ ਸੀ ਸਾਰਾ ਤਿਆਗ ਦਿੱਤਾ। ਭਾਵ ਕਿ ਜਤੀ ਸਤੀ ਸੰਤੋਖੀ ਤੇ ਸਿੱਧ ਨਾਥ ਜੋਗੀ ਵੀ ਅਵਤਾਰੀ ਪੁਰਸ਼ ਬੜੇ ਬੜੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਢਹਿ ਪਏ। ਗੁਰੂ ਨਾਨਕ ਦੇਵ ਸਾਹਿਬ ਦੀ ਇਸ ਜੋਤ ਨੇ ਤੱਤ ਸਾਰ ਹੀ ਸੰਸਾਰ ਨੂੰ ਦਿੱਤਾ। ਫੋਕੀਆਂ ਰਸਮਾਂ ਜਿਹੜੀਆਂ ਸੀ ਨਾ ਕਰਮਕਾਂਡ ਉਹਨਾਂ ਸਾਰਿਆਂ ਵਿੱਚੋਂ ਕੱਢ ਕੇ ਤੱਤ ਸਾਰ ਦੁਨੀਆਂ ਦੀ ਝੋਲੀ ਵਿੱਚ ਪਾ ਦਿੱਤਾ। ਗਿਆਰਹ ਰੁਦਰ ਸਮੁੰਦਰ ਵਿੱਚ ਮਰ ਜੀਵੇ ਤਿਸ ਰਤਨ ਅਮੋਲਾ। ਕਹਿੰਦੇ ਯਾਰਾਂ ਰੁਦਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਰੂਪੀ ਸਮੁੰਦਰ ਦੇ ਵਿੱਚ ਵੱਸਦੇ ਆ ਤੇ ਅੰਦਰੋਂ ਹੰਗਤਾ ਨੂੰ ਹਉਮੈ ਆਦਿਕ ਨੂੰ ਮਾਰ ਕੇ ਆਤਮਿਕ ਰਤਨ ਤੇ ਸ਼ੁਭ ਗੁਣਾਂ ਦੇ ਰਤਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਾਪਤ ਕਰ ਲਏ ਤੇ ਗੁਰਸਿੱਖਾਂ ਵਿੱਚ ਵੰਡੇ। ਸਾਰੇ ਗੁਰਸਿੱਖਾਂ ਨੂੰ ਨਾਮ ਸਿਮਰਨ ਪ੍ਰਭੂ ਚਰਨਾਂ ਨਾਲ ਜੋੜਿਆ। ਗੁਰੂ ਪਿਆਰਿਓ ਇੱਕ ਬਚਨ ਆਇਆ ਗਿਆਰਾਂ ਰੁਦਰ ਸਮੁੰਦਰ ਵਿੱਚ। ਇੱਥੇ ਸਮੁੰਦਰ ਦਾ ਭਾਵ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਰੂਪੀ ਸਮੁੰਦਰ ਹੈ ਜਿਹੜਾ, ਉਹਦੇ ਵਿੱਚ ਹੀ ਸਮਝੋ ਯਾਰਾਂ ਰੁਦਰ ਵੱਸਦੇ। ਸਿੱਖ ਨੂੰ ਕਿਸੇ ਹੋਰ ਰੁਦਰ ਦੀ ਲੋੜ ਨਹੀਂ ਹੈ। ਹੁਣ ਦਾਸ ਨੇ ਅਰਥ ਤੇ ਕਰ ਦਿੱਤਾ ਵੀ ਸਿੱਖ ਨੂੰ ਕਿਸੇ ਹੋਰ ਰੁਦਰ ਦੀ ਲੋੜ ਨਹੀਂ, ਸਿੱਖ ਨੂੰ ਹੋਰ ਕਿਤੇ ਰੁਦਰ ਦੇ ਚਰਨਾਂ ਦੇ ਉੱਤੇ ਮੱਥੇ ਟੇਕਣ ਦੀ ਲੋੜ ਨਹੀਂ, ਪੈਰਾਂ ਤੇ ਝੁਕਣ ਦੀ ਲੋੜ ਨਹੀਂ, ਸਿੱਜਦੇ ਨਹੀਂ ਕਰਨ ਦੀ ਲੋੜ। ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਵਿੱਚ ਹੀ ਸਾਰਾ ਕੁਝ ਵੱਸਦਾ। ਗੁਰੂ ਨੂੰ ਮੰਨ ਲਓ ਸਾਰੇ ਦੇ ਸਾਰੇ ਸੰਸਾਰ ਵਿੱਚ ਕਿਤੇ ਭਟਕਣ ਦੀ ਲੋੜ ਨਹੀਂ। ਪਰ ਇਹ ਵੀ ਪਤਾ ਲੱਗੇ ਵੀ ਰੁਦਰ ਕਿਹਨੂੰ ਕਹਿੰਦੇ ਆ, ਯਾਰਾਂ ਰੁਦਰ। ਭਾਈ ਗੁਰਦਾਸ ਜੀ ਨੇ ਬਚਨ ਵਰਤੇ ਗਿਆਰਾਂ ਰੁਦਰ ਸਮੁੰਦਰ ਵਿੱਚ। ਵਿਆਖਿਆ ਦਾ ਮਤਲਬ ਹੀ ਹੈ ਕਿ ਸਾਨੂੰ ਕੋਈ ਗੱਲ ਵਿਸਥਾਰ ਦੇ ਵਿੱਚ ਪਤਾ ਲੱਗੇ। ਰੁਦਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਆਇਆ ਹੈ। ਤਾਂ ਸਾਧ ਸੰਗਤ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਨੇ, ਉਹਨਾਂ ਨੇ ਜਦੋਂ ਰੁਦਰ ਸ਼ਬਦ ਦੇ ਅਰਥ ਕੀਤੇ ਆ ਗਿਆਰਾਂ, ਉਹ ਵੀ ਦੱਸਦੇ ਨੇ। ਇਹ ਗਿਆਰਾਂ ਰੁਦਰ ਦਾ ਅਰਥ ਹੈ ਸ਼ਿਵਜੀ, ਜਿਹੜਾ ਹਿੰਦੂ ਮਤ ਦੇ ਤਿੰਨਾਂ ਦੇਵਤਿਆਂ ਚੋਂ ਜਿਹੜੇ ਮੁਖੀ ਦੇਵਤੇ ਨੇ ਵਿਸ਼ਨੂੰ, ਬ੍ਰਹਮਾ ਤੇ ਤੀਸਰਾ ਹੈ ਸ਼ਿਵਜੀ, ਉਹਨਾਂ ਦੇ ਵਿੱਚ ਇੱਕ ਹੈ। ਰੁਦਰ ਦਾ ਅਰਥ ਹੈ ਸ਼ਿਵ। ਇਹ ਜਿਹੜੀ ਦਾਸ ਵਿਚਾਰ ਆਪ ਨਾਲ ਸਾਂਝੀ ਕਰਨ ਲੱਗਾ ਤਾਂ ਕਿ ਰੁਦਰ ਦਾ ਅਰਥ ਆਪਾਂ ਨੂੰ ਪਤਾ ਲੱਗ ਜਾਏ। ਗਿਆਰਾਂ ਰੁਦਰ ਸਮੁੰਦਰ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿਹੜੇ ਨੇ ਗਿਆਰਾਂ ਰੁਦਰ। ਇੱਕ ਹਿੰਦੂ ਮਤ ਦਾ ਗ੍ਰੰਥ ਹੈ ਵਿਸ਼ਨੂੰ ਪੁਰਾਣ, ਵੱਖ ਵੱਖ ਪੁਰਾਣ ਨੇ। ਜਿਵੇਂ ਦਾਸ ਨੇ ਪਹਿਲਾਂ 6 ਸ਼ਾਸਤਰਾਂ ਦਾ ਜ਼ਿਕਰ ਕੀਤਾ, ਇੱਦਾਂ 18 ਪੁਰਾਣ ਨੇ ਹਿੰਦੂ ਮਤ ਦੇ। ਪਰ ਮੈਂ ਬਹੁਤਾ ਵਿਸਥਾਰ ਨਹੀਂ ਕਰਨਾ, ਕੇਵਲ ਟੂਕ ਮਾਤਰ ਬੇਨਤੀ ਕਰ ਰਿਹਾ। ਉਹਨਾਂ 18 ਪੁਰਾਣਾਂ ਦੇ ਵਿੱਚੋਂ ਜਿਵੇਂ ਗਰੜ ਪੁਰਾਣ ਹੈ, ਇਸੇ ਤਰ੍ਹਾਂ ਵਿਸ਼ਨੂੰ ਪੁਰਾਣ ਹੈ। ਵਿਸ਼ਨੂੰ ਪੁਰਾਣ ਵਿੱਚ ਇਹ ਲਿਖਿਆ ਕਿ ਬ੍ਰਹਮਾ ਨੇ ਇੱਕ ਵਾਰੀ ਇਹ ਇੱਛਾ ਪੈਦਾ ਕੀਤੀ ਕਿ ਮੇਰੇ ਘਰ ਪੁੱਤ ਹੋਣਾ ਚਾਹੀਦਾ, ਮੇਰੇ ਘਰ ਬੇਟਾ ਹੋਣਾ ਚਾਹੀਦਾ, ਤੇ ਕੁਦਰਤੀ ਪਰਮਾਤਮਾ ਦਾ ਭਾਣਾ ਉਹਦੇ ਮੱਥੇ ਦੇ ਵਿੱਚੋਂ ਇੱਕ ਬੱਚਾ ਜੰਮਿਆ ਤੇ ਜੰਮਦਿਆਂ ਸਾਰ ਰੋਣ ਲੱਗ ਪਿਆ। ਇਹੋ ਸ਼ਿਵਜੀ ਸੀਗਾ। ਕਹਿੰਦੇ ਇਹਦੇ ਮੱਥੇ ਚੋਂ ਬੱਚਾ ਜੰਮਿਆ, ਜੰਮਦਿਆਂ ਸਾਰ ਰੋਣ ਲੱਗ ਪਿਆ ਤੇ ਬ੍ਰਹਮਾ ਨੇ ਇਹਦਾ ਨਾਂ ਰੱਖ ਦਿੱਤਾ ਰੁਦਰ। ਰੁਦਰ ਦਾ ਮਤਲਬ ਰੋਂਦੂ, ਰੋਣ ਵਾਲਾ। ਤੇ ਇਹ ਜਿਹੜਾ ਬੱਚਾ ਜਦੋਂ ਥੋੜਾ ਜਿਹਾ ਹੋਰ ਵੱਡਾ ਹੋਇਆ, ਉਹਨੇ ਕਿਹਾ ਵੀ ਮੇਰਾ ਨਾਂ ਤੁਸੀਂ ਰੋਂਦੂ ਰੱਖਿਆ, ਭਾਵ ਰੁਦਰ, ਹੋਰ ਨਾਂ ਰੱਖੋ ਮੇਰੇ। ਤਾਂ ਬ੍ਰਹਮਾ ਨੇ ਇਹਦੇ 7 ਨਾਂ ਹੋਰ ਰੱਖੇ। ਉਹ 7 ਨਾਮ ਸੀ ਇਹਦੇ, 7 ਨਾਂ ਇਹਦੇ ਹੋਰ ਧਰੇ ਜਿਹੜੇ, ਉਹ ਸੀ ਭਾਵ, ਸ਼ਰਵ, ਈਸ਼ਾਨ, ਪਸ਼ੂਪਤ, ਧੀਗ, ਉਗਰ ਤੇ ਮਹਾਂਦੇਵ, ਕਿਉਂਕਿ ਸ਼ਿਵਜੀ ਨੂੰ ਮਹਾਂਦੇਵ ਵੀ ਕਹਿੰਦੇ। ਫਿਰ ਸਮਾਂ ਐਸਾ ਆਇਆ ਪੁਰਾਣਾਂ ਦੇ ਵਿੱਚ ਇਹਦੇ ਜਿਹੜੇ 11 ਨਾਮ, ਉਹਨੂੰ ਰੁਦਰ ਕਹਿੰਦੇ। ਹੁਣ ਖਿਆਲ ਕਰਨਾ, ਰੁਦਰ ਭਾਵੇਂ ਬ੍ਰਹਮਾ ਨੇ ਸ਼ੁਰੂ 'ਚ ਇਹਦਾ ਨਾਂ ਰੱਖ ਦਿੱਤਾ ਸੀ ਸ਼ਿਵਜੀ ਦਾ, ਪਰ ਜਿਹੜੇ ਪੁਰਾਣਾਂ ਦੇ ਵਿੱਚ ਇਹਦੇ ਵੱਖ ਵੱਖ 11 ਨਾਂ ਲਿਖੇ ਗਏ ਆ, ਉਹ ਰੁਦਰ ਦੇ ਨਾਮ ਨੇ, ਭਾਵ ਸ਼ਿਵਜੀ ਦੇ ਨਾਮ ਨੇ। ਉਹ 11 ਨਾਵਾਂ ਨੂੰ ਰੁਦਰ ਕਹਿੰਦੇ। ਉਹ ਆਪ ਜੀ ਨਾਲ ਸਾਂਝੇ ਕਰ ਦਿੰਦਾ ਸਾਧ ਸੰਗਤ, ਜਿਹੜੇ ਪੁਰਾਣਾਂ ਦੇ ਵਿੱਚ ਆਏ ਇਹਦੇ ਸ਼ਿਵਜੀ ਦੇ 11 ਰੁਦਰ ਕਿਹੜੇ ਕਿਹੜੇ। ਅਜੈ, ਏਕ ਪਾਦ, ਐਹ ਵਰਦਨ, ਪਿਨਾਕੀ, ਤਰੇ ਯੰਬਕ, ਅਪਰਾਜਿਤ, ਵਿਰਸਾ ਕਪੀ, ਮਹੇਸ਼ਵਰ, ਸ਼ੰਭੂ, ਹਰਨ ਤੇ ਈਸ਼ਵਰ, ਇਹਦੇ ਯਾਰਾਂ ਰੁਦਰ ਦੇ ਨਾਂ ਰੱਖੇ ਗਏ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ ਅੱਜ ਦੇ ਇਹਨਾਂ ਬਚਨਾਂ ਚ, ਕਹਿੰਦੇ ਗਿਆਰਾਂ ਰੁਦਰ ਸਮੁੰਦਰ ਵਿੱਚ ਮਰ ਜੀਵੇ ਤਿਸ ਰਤਨ ਅਮੋਲਾ। ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਹਨੂੰ ਕਿਸੇ ਬ੍ਰਹਮ, ਵਿਸ਼ਨੂੰ, ਸ਼ਿਵ ਜੀ ਭਾਵ ਰੁਦਰ ਦੀ ਪੂਜਾ ਆਦਿਕ ਕਰਨ ਦੀ ਲੋੜ ਨਹੀਂ ਕਿ ਉਹ ਮਹਾਦੇਵ ਦੀ ਪੂਜਾ ਕਰੇ, ਉਹ ਸ਼ਿਵ ਦੀ ਪੂਜਾ ਕਰੇ, ਉਹ ਰੁਦਰ ਦੀ ਪੂਜਾ ਕਰੇ, ਹੋਰ ਦੇਵੀ ਦੇਵਤਿਆਂ ਨੂੰ ਧਿਆਵੇ, ਵੱਖ ਵੱਖ ਉਹਦੇ ਮਹਾਦੇਵ ਆਦਿਕ ਉਹਦੇ ਨਾਂ ਲੈ ਕੇ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹਨੇ ਤੁਹਾਨੂੰ ਸਿਮਰ ਲਿਆ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹਨੇ ਪਿਆਰ ਵਿੱਚ ਭਿੱਜ ਕੇ ਤੇਰੇ ਚਰਨਾਂ ਤੇ ਸਿਜਦਾ ਕਰ ਲਿਆ, ਉਹਨੂੰ ਸਾਰੇ ਦੇ ਸਾਰੇ ਦੇਵੀਆਂ, ਦੇਵਤੇ, ਬ੍ਰਹਿਮੰਡ ਉਹਨਾਂ ਦੀ ਪੂਜਾ ਕਰ ਲਈ। ਸਮਝ ਲਓ ਉਹਨੇ ਰੱਬ ਦੀ ਪੂਜਾ ਕਰ ਲਈ। ਗੁਰਸਿੱਖ ਕਿਰਤਮ ਦਾ ਪੁਜਾਰੀ ਨਹੀਂ ਹੈ, ਰੱਬ ਦੀਆਂ ਬਣਾਈਆਂ ਚੀਜ਼ਾਂ ਦਾ ਪੁਜਾਰੀ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਚਰਨਾਂ 'ਚ ਸਿਜਦਾ ਕਰਕੇ ਸਾਰਿਆਂ ਨੂੰ ਸਿਜਦਾ ਹੋ ਗਿਆ, ਭਾਵ ਰੱਬ ਨੂੰ ਜਦੋਂ ਨਮਸਕਾਰ ਕਰ ਲਈ, ਹੁਣ ਹੋਰ ਕਿਸੇ ਨੂੰ ਨਮਸਕਾਰ ਕਰਨ ਦੀ ਕੀ ਲੋੜ ਹੈ। ਭਾਈ ਗੁਰਦਾਸ ਜੀ ਕਹਿ ਰਹੇ ਗਿਆਰਾਂ ਰੁਦਰ ਸਮੁੰਦਰ ਵਿੱਚ, ਯਾਰਾਂ ਦੇ ਯਾਰਾਂ ਇਹ ਰੁਦਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਰੂਪੀ ਸਮੁੰਦਰ ਦੇ ਵਿੱਚ ਆ। ਜੋ ਹੰਗਤਾਂ ਨੂੰ ਮਾਰ ਕੇ ਜੀਵੇ ਉਸਨੂੰ ਪਰਮੇਸ਼ਰ ਦਾ ਨਾਮ ਰਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਿੰਦੇ ਨੇ, ਉਹ ਪ੍ਰਾਪਤ ਕਰ ਲੈਂਦੇ ਨੇ। ਭਾਵ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਸਾਰੇ ਬ੍ਰਹਮ, ਸ਼ਿਵ ਜੀ, ਵਿਸ਼ਨੂੰ, ਇਹ ਰੁਦਰ ਆਦਿਕ ਇਹਨਾਂ ਸਾਰਿਆਂ ਤੋਂ ਸ਼੍ਰੋਮਣੀ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਸ ਸਿੱਖ ਨੂੰ ਕਿਤੇ ਹੋਰ ਭਟਕਣ ਦੀ ਲੋੜ ਨਹੀਂ ਹੈ। ਬਾਰਾਂ ਸੋਲਾਂ ਮੇਲ ਕਰ, ਵੀਹ ਇੱਕੀ ਚੜਾਓ ਹਿੰਡੋਲਾ। ਬਾਰਾਂ ਸੋਲਾਂ ਮੇਲ ਕਰ, ਬਾਰਾਂ ਜਿਹੜੀਆਂ ਸੂਰਜ ਦੇ ਮੁਤਾਬਕ ਬਾਰਾਂ ਰਾਸ਼ੀਆਂ, ਇਹ ਮੇਖ ਰਾਸ਼ੀ ਹੈ, ਇਹ ਬ੍ਰਿਸ਼ਚਕ ਰਾਸ਼ੀ ਹੈ, ਇਹ ਧਨ ਰਾਸ਼ੀ ਹੈ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਰਾਸ਼ੀਆਂ ਸੰਸਾਰ ਜਗਤ ਦੇ ਵਿੱਚ ਮੰਨੀਆਂ ਗਈਆਂ ਨੇ ਸੂਰਜ ਦੇ ਅਨੁਸਾਰ, ਅਤੇ ਜਿਹੜੀਆਂ ਕਲਾ ਚੰਦਰਮਾ ਦੀਆਂ ਮੰਨੀਆਂ ਗਈਆਂ ਨੇ ਕਿ ਚੰਦਰਮਾ ਦੀਆਂ ਸੋਲਾਂ ਕਲਾ ਹੈ। ਭਾਈ ਗੁਰਦਾਸ ਜੀ ਕਹਿੰਦੇ ਬਾਰਾਂ ਸੋਲਾਂ ਮੇਲ ਕਰ, ਵੀਹ ਇੱਕੀ ਚੜਾਓ ਹੰਡੋਲਾ। ਬਾਰਾਂ ਦੀਆਂ ਬਾਰਾਂ ਰਾਸ਼ੀਆਂ ਸੂਰਜ ਦੀਆਂ, ਸੋਲਾਂ ਕਲਾ ਚੰਦਰਮਾ ਦੀਆਂ ਮਿਲ ਕੇ ਵੀਹ ਇੱਕੀ ਚੜਾਓ ਹੰਡੋਲਾ। ਕਹਿਣ ਲੱਗੇ ਇਹ ਸਾਰੇ ਦਾ ਸਾਰਾ ਕੁਝ, ਵੀਹ ਇੱਕੀ ਦਾ ਮਤਲਬ ਹੈ ਸੰਸਾਰ ਦੀਆਂ ਜਿੰਨੀਆਂ ਵੀ ਮਨੁੱਖ ਦੀਆਂ ਭਾਵਨਾਵਾਂ ਤੇ ਦੁਨੀਆਂ ਦੇ ਵਿੱਚ ਹੋਰ ਵੀ ਜਿੰਨੇ ਪੂਜਾ ਦੇ ਸਾਧਨ ਹਨ, ਜੀਵ ਈਸ਼ਵਰ ਦੇ ਮਿਲਾਪ ਦੇ ਹੰਡੋਲ ਦੇ ਝੂਲਣੇ ਵਿੱਚ ਝੂਲਦੇ ਆ। ਮਤਲਬ ਕੀ ਸ਼ਿਵਜੀ, ਕੀ ਚੰਦਰਮਾ, ਕੀ ਸੂਰਜ ਤੇ ਕੀ ਸਾਰੀ ਦੀ ਸਾਰੀ ਦੁਨੀਆਂ, ਵੀ ਇੱਕ ਹੀ ਦਾ ਭਾਵ ਹੈ ਸਾਰੇ ਦਾ ਸਾਰਾ ਸੰਸਾਰ, ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤਾਬਿਆ ਦੇ ਵਿੱਚ ਹੈ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜਿਵੇਂ ਝੂਲਦੇ ਫਿਰਦੇ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਝੂਲਦੇ ਫਿਰਦੇ ਹੈ। ਸਤਿਗੁਰੂ ਪਾਤਸ਼ਾਹ ਫਿਰ ਸਾਰਿਆਂ ਤੋਂ ਸ਼੍ਰੋਮਣੀ ਪਾਵੇ, ਸਾਰੇ ਉਹਦੀ ਤਾਬਿਆ ਨੇ, ਉਹਦੇ ਚਰਨਾਂ 'ਚ ਰਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਇਸ ਲਈ ਸਿੱਖ ਨੂੰ ਕੋਈ ਸੂਰਜ ਨੂੰ ਮੱਥੇ ਟੇਕਦਾ ਫਿਰੇ, ਕੋਈ ਚੰਦਰਮਾ ਨੂੰ ਸਿਰ ਝੁਕਾਉਂਦਾ ਫਿਰੇ, ਕੋਈ ਸ਼ਿਵਜੀ, ਬ੍ਰਹਮਾ, ਵਿਸ਼ਨੂੰ, ਇੰਦਰ ਵਰਗਿਆਂ ਨੂੰ ਨਮਸਕਾਰਾਂ ਕਰਦਾ ਫਿਰੇ, ਸਿੱਖ ਨੂੰ ਕਿਤੇ ਝੁਕਣ ਦੀ ਲੋੜ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਕਰਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਦੇ ਚਰਨਾਂ ਵਿੱਚ ਆ ਜਾਓ, ਕਿਸੇ ਹੋਰ ਦੀ ਪੂਜਾ ਕਰਨ ਦੀ ਲੋੜ ਨਹੀਂ। ਇਹ ਤੇ ਆਪ ਗੁਰੂ ਹਰਗੋਬਿੰਦ ਸਾਹਿਬ ਦੀ ਤਾਬਿਆ 'ਚ ਬੈਠੇ ਨੇ, ਗੁਲਾਮ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਅੰਤਰ ਜਾਮੀ ਬਾਲਾ ਭੋਲਾ, ਇਤਨੇ ਮਹਾਨ ਸਤਿਗੁਰੂ ਹੋ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਫਿਰ ਕਹਿੰਦੇ ਅੰਤਰਜਾਮੀ ਨੇ, ਬਾਲਾ ਭੋਲਾ ਬਣੇ ਰਹਿੰਦੇ ਆ, ਭਾਵ ਆਪਣਾ ਆਪ ਲਖਾਉਂਦੇ ਨਹੀਂ ਹਨ, ਭੋਲੇ ਬਣ ਕੇ ਰਹਿੰਦੇ ਨੇ, ਨਿਮਰਤਾ ਦੇ ਵਿੱਚ ਰਹਿੰਦੇ ਨੇ, ਆਪਾਂ ਨਹੀਂ ਜਣਾਉਂਦੇ। ਆਨੰਦਿਤ ਜੀਵਨ ਆਪਣੇ ਗੁਰਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਜਾਂਦਾ ਉਹ ਆਨੰਦਿਤ ਜੀਵਨ ਵਾਲਾ ਤੇ ਖੁਸ਼ੀਆਂ ਖੇੜੇ ਦੇ ਜੀਵਨ ਵਾਲਾ ਬਣ ਜਾਂਦਾ ਹੈ। ਹਰਗੁਰ ਹਰਗੋਬਿੰਦ ਅਤੋਲਾ, ਐਸਾ ਪਿਆਰਾ ਸਤਿਗੁਰ ਹੈ। ਦਲ ਭੰਜਣ ਗੁਰ ਸੂਰਮ ਬੜ ਜੋਧਾ, ਬਹੁ ਪਾਰੇ ਉਪਕਾਰੀ। ਉਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ਼੍ਰੋਮਣੀ ਸਤਿਗੁਰੂ, ਪਰਮੇਸ਼ਰ ਸਰੂਪ ਹਨ।